ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਮੰਗਲਵਾਰ 7 ਮਈ 25 ਵਿਸਾਖ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਉੱਤਰਾਖੰਡ ਵਿੱਚ ਫੈਲ ਰਹੀ ਹੈ ਅੱਗ, ਸੁਪਰੀਮ ਕੋਰਟ ਵਿੱਚ ਤੁਰੰਤ ਸੁਣਵਾਈ। ਐਲਜੀ ਨੇ ਕੀਤੀ ਸਿਫਾਰਿਸ਼, ਕੇਜਰੀਵਾਲ ਦੀ ਕੌਮੀ ਜਾਂਚ ਏਜੰਸੀ ਜਾਂਚ ਕਰੇ। ਆਮ ਆਦਮੀ ਪਾਰਟੀ ਨੇ ਆਖਿਆ ਇਹ ਹੈ ਸਾਜ਼ਿਸ਼। ਤੀਜੀ ਵਾਰ ਸਪੇਸ ਵਿੱਚ ਜਾਏਗੀ ਸੁਨੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਫੌਜ ਦੇ ਜਵਾਨਾਂ 'ਤੇ ਸਰਹੱਦ 'ਤੇ ਬਿਆਨਬਾਜ਼ੀ ਤੋਂ ਵਿਰੋਧੀ ਧਿਰ ਬਾ ਜਾਵੇ। ਚੋਣ ਕਮਿਸ਼ਨ ਨੇ ਪਾਰਟੀਆਂ ਨੂੰ ਹੁਕਮ ਦਿੱਤਾ 3 ਘੰਟਿਆਂ ਅੰਦਰ ਹਟਾਓ ਫਰਜ਼ੀ ਕੰਟੈਂਟ। ਸੁਮੇਧ ਸੈਣੀ ਖਿਲਾਫ਼ ਤੀਰੇ ਕਤਲ ਕੇਸ ਦੀ ਸੁਣਵਾਈ ਜਲਦ ਮੁਕੰਮਲ ਕੀਤੀ ਜਾਵੇ, ਹਾਈਕੋਰਟ ਨੇ ਕਿਹਾ। ਲੋਕ ਸਭਾ ਚੋਣਾਂ ਤੀਜੇ ਗੇੜ ਦੀਆਂ 93 ਸੀਟਾਂ 'ਤੇ ਵੋਟਾਂ ਅੱਜ ਪੈਣਗੀਆਂ। ਬੇਅਦਬੀ ਮਾਮਲੇ ਸੰਬੰਧੀ ਨੌਜਵਾਨ ਦਾ ਕੁੱਟ ਕੇ ਕਤਲ ਕਰਨ ਦੇ ਦੋਸ਼ ਵਿੱਚ 1 ਗ੍ਰਿਫਤਾਰ। ਅਹੁਦੇ 'ਤੇ ਬਣੇ ਰਹਿਣਗੇ DGP ਯਾਦਵ। ਕੈਟ ਨੇ ਉਹਨਾਂ ਖਿਲਾਫ਼ ਪਟੀਸ਼ਨ ਕੀਤੀ ਰੱਦ। ਰੈਵਨਿਊ ਰਿਕਾਰਡ ਵਿੱਚ ਫੇਰਬਦਲ ਕਰਕੇ 40 ਲੱਖ ਰੁਪਏ ਦਾ ਕਰਜ਼ਾ ਲੈਣ ਦੇ 3 ਦੋਸ਼ੀ ਗ੍ਰਿਫਤਾਰ ਕੀਤੇ। ਭਾਜਪਾ ਨੇਤਾ ਦੀ ਗ੍ਰਿਫਤਾਰੀ ਨਾ ਹੋਣ 'ਤੇ ਭੜਕੇ ਕਿਸਾਨ। ਪਾਰਟੀ ਬਦਲਣ ਵਾਲਿਆਂ ਨੂੰ ਮੌਕਾ ਦੇਣ ਵਿੱਚ ਅੱਗੇ ਰਹੀਆਂ ਸਿਆਸੀ ਪਾਰਟੀਆਂ। ਭਾਜਪਾ ਦੇ 135 ਉਮੀਦਵਾਰ ਦਲ ਬਦਲੂ ਅਤੇ ਕਾਂਗਰਸ ਦੇ 62। ਹੁਣ ਖਬਰਾਂ ਦੀ ਵਿਸਥਾਰ। ਦਿੱਲੀ ਦੇ ਉਪ ਰਾਜਪਾਲ VK ਸਕਸੈਨਾ ਨੇ ਪਾਬੰਦੀਸ਼ੁਦਾ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਨਾਲ ਕਥਿਤ ਤੌਰ 'ਤੇ ਪੈਸੇ ਲੈਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਕੌਮੀ ਜਾਂਚ ਏਜੰਸੀ ਦੀ ਸਿਫਾਰਿਸ਼ ਕੀਤੀ ਹੈ। ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ ਵਿੱਚ ਉਪ ਰਾਜਪਾਲ ਸਕੱਤਰੇਤ ਨੇ ਆਖਿਆ ਕਿ LG ਨੂੰ ਸ਼ਿਕਾਇਤ ਮਿਲੀ ਸੀ ਕਿ ਆਮ ਆਦਮੀ ਪਾਰਟੀ ਨੂੰ ਕਥਿਤ ਤੌਰ 'ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਖਾਲਿਸਤਾਨੀ ਗਰੁੱਪਾਂ ਤੋਂ ਕਰੀਬ 133 ਕਰੋੜ ਰੁਪਏ ਦੀ ਮਦਦ ਮਿਲੀ। ਸਕਸੈਨਾ ਨੇ ਇਸ ਸਿਫਾਰਿਸ਼ ਵਿੱਚ ਆਖਿਆ ਸ਼ਿਕਾਇਤਕਰਤਾ ਵੱਲੋਂ ਕੀਤੇ ਗਏ ਇਲੈਕਟ੍ਰੋਨਿਕ ਸਬੂਤਾਂ ਨੂੰ ਫੋਰੈਂਸਿਕ ਜਾਂਚ ਦੀ ਜ਼ਰੂਰਤ ਹੈ। ਗ੍ਰਹਿ ਸਕੱਤਰ ਨੂੰ ਭੇਜੇ ਪੱਤਰ ਵਿੱਚ ਆਖਿਆ ਗਿਆ ਕਿ ਸ਼ਿਕਾਇਤ ਇੱਕ ਮੁੱਖ ਮੰਤਰੀ ਖਿਲਾਫ਼ ਕੀਤੀ ਗਈ ਹੈ ਅਤੇ ਇੱਕ ਵੱਖਵਾਦੀ ਜਥੇਬੰਦੀ ਦੇ ਕੋਲੋਂ ਪ੍ਰਾਪਤ ਰਾਜਨੀਤਿਕ ਧਨ ਨਾਲ ਇਹ ਗੱਲ ਸੰਬੰਧਿਤ ਹੈ। ਰਾਜਨਿਵਾਸ ਦੇ ਮੁਤਾਬਕ ਉਪ ਰਾਜਪਾਲ ਨੇ ਮੁੱਖ ਮੰਤਰੀ ਵੱਲੋਂ ਲਿਖਤੀ ਪੱਤਰ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਭਾਈ ਭੁੱਲਰ ਦੀ ਰਿਹਾਈ ਨਾਲ ਸੰਬੰਧਿਤ ਗੱਲਾਂ ਕਹੀਆਂ ਗਈਆਂ। ਉਪ ਰਾਜਪਾਲ ਨੂੰ ਮਿਲੀ ਸ਼ਿਕਾਇਤ ਵਿੱਚ ਖਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂ, ਜੋ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਦਾ ਆਗੂ ਹੈ, ਉਸ ਦੀ ਜਾਰੀ ਇੱਕ ਵੀਡੀਓ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਸਾਲ 2014 ਤੋਂ 2022 ਵਿਚਕਾਰ ਖਾਲਿਸਤਾਨੀ ਗਰੁੱਪਾਂ ਵੱਲੋਂ ਆਮ ਆਦਮੀ ਪਾਰਟੀ ਨੂੰ 133 ਕਰੋੜ ਰੁਪਏ ਮਿਲੇ ਸਨ। ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੇਜਰੀਵਾਲ ਖਿਲਾਫ਼ NIA ਜਾਂਚ ਦੀ ਸਿਫਾਰਿਸ਼ ਨੂੰ ਲੈ ਕੇ ਭਾਜਪਾ 'ਤੇ ਵਾਰ ਕੀਤਾ। ਆਮ ਆਦਮੀ ਪਾਰਟੀ ਦੇ ਨੇਤਾ ਸੌਰਵ ਭਾਰਦਵਾਜ ਨੇ ਆਖਿਆ ਕਿ ਉਹ ਹਰ ਚੋਣਾਂ ਤੋਂ ਪਹਿਲਾਂ ਕੇਜਰੀਵਾਲ 'ਤੇ ਐਸਾ ਦੋਸ਼ ਲਾਉਣਾ ਭਾਜਪਾ ਦੀ ਰਾਜਨੀਤਿਕ ਸਾਜ਼ਿਸ਼ ਹੈ। ਉਹਨਾਂ ਆਖਿਆ ਕਿ ਭਾਜਪਾ ਨੇ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦੇ ਦੋਸ਼ ਲਾਏ ਸਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੀ ਜਾਂਚ ਕਰਵਾਈ ਸੀ, ਲੇਕਿਨ ਕੁਝ ਹਾਸਲ ਨਹੀਂ ਹੋਇਆ। ਇੱਕ ਵਾਰ ਫਿਰ ਭਾਜਪਾ ਨਾਲ ਜੁੜੇ ਇੱਕ ਵਿਅਕਤੀ ਨੇ ਇਸ ਦੀ ਸ਼ਿਕਾਇਤ ਕੀਤੀ। ਉਹਨਾਂ ਆਖਿਆ ਕਿ LG ਦਾ ਸੰਵਿਧਾਨਕ ਅਹੁਦੇ ਦੀ ਪੂਰੀ ਤਰ੍ਹਾਂ ਦੁਰਵਰਤੋਂ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਸੌਰਵ ਭਾਰਦਵਾਜ ਨੇ ਆਖਿਆ ਕਿ LG ਜਿਸ ਮਾਮਲੇ ਵਿੱਚ ਜਾਂਚ ਦੀ ਗੱਲ ਕਰ ਰਿਹਾ, ਉਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਵਾਲੀ ਜਨਹਿਤ ਪਟੀਸ਼ਨ 2 ਸਾਲ ਪਹਿਲਾਂ ਹਾਈਕੋਰਟ ਤੋਂ ਰੱਦ ਹੋ ਚੁੱਕੀ ਹੈ। ਐਕਟਿੰਗ ਚੀਫ ਜਸਟਿਸ ਵਿਪਨ ਸਾਂਗੀ ਅਤੇ ਜਸਟਿਸ ਨਵੀਨ ਚਾਵਲਾ ਦੀ ਅਦਾਲਤ ਨੇ ਜਗਦੀਸ਼ ਸ਼ਰਮਾ ਵੱਲੋਂ ਦਾਇਰ ਪਟੀਸ਼ਨ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ। LG 'ਤੇ ਨਿਸ਼ਾਨਾ ਸਾਧਿਆਂ ਸੌਰਵ ਭਾਰਦਵਾਜ ਨੇ ਆਖਿਆ ਕਿ ਉਹ ਭਾਜਪਾ ਲਈ ਕੰਮ ਕਰ ਰਿਹਾ ਅਤੇ ਭਾਜਪਾ ਦੇ ਇਸ਼ਾਰੇ 'ਤੇ ਲਗਾਤਾਰ LG ਅਰਵਿੰਦ ਕੇਜਰੀਵਾਲ ਦੀ ਛਵੀ ਖਰਾਬ ਕਰਨ ਲਈ ਹਰ ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੇ ਨੇ। ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ 25 ਮਈ ਨੂੰ ਵੋਟਾਂ ਪੈਣੀਆਂ। ਇਸ ਤੋਂ ਠੀਕ ਪਹਿਲਾਂ ਉਹਨਾਂ ਆਖਿਆ ਕਿ LG ਨੇ ਜਨਤਾ ਵਿਚਕਾਰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਛਵੀ ਖਰਾਬ ਕਰਨ ਲਈ ਇੱਕ ਵੱਡੀ ਸਾਜ਼ਿਸ਼ ਰਚੀ ਹੈ। ਕਥਿਤ ਆਬਕਾਰੀ ਘੁਟਾਲੇ ਨਾਲ ਜੁੜੇ ਪੈਸੇ ਦੇ ਲੈਣ ਦੇਣ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਰਹੀ ਹੈ। ਉਹਨਾਂ ਨੂੰ ਰਾਊਸ ਐਵਨਿਊ ਸਥਿਤ ਸਪੈਸ਼ਲ ਜੱਜ ਕਾਵੇਰੀ ਬਵੇਜਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਉਹਨਾਂ ਦੇ ਨਾਲ BRS ਨੇਤਾ KE ਕਵਿਤਾ ਦੀ ਵੀ ਪੇਸ਼ੀ ਹੋਣੀ ਹੈ। ਇਸੇ ਮਾਮਲੇ ਵਿੱਚ ਦੋਸ਼ੀ ਚਰਨਪ੍ਰੀਤ ਸਿੰਘ ਨੂੰ ਵੀ ਨਿਆਂਇਕ ਹਿਰਾਸਤ ਖਤਮ ਹੋ ਰਹੀ ਹੈ। ਉਹਨਾਂ ਨੂੰ ਵੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਉੱਧਰ ਸੁਪਰੀਮ ਕੋਰਟ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਦੀ ਸੰਭਾਵਨਾ 'ਤੇ ਵਿਚਾਰ ਕਰੇਗੀ। ਕੇਜਰੀਵਾਲ ਹੇਠਲੀ ਅਦਾਲਤ ਵਿੱਚ ਰਾਹਤ ਨਾ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਹੁੰਚੇ ਨੇ। ਉੱਤਰਾਖੰਡ ਵਿੱਚ ਫੈਲ ਰਹੀ ਅੱਗ 'ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਦੀ ਗੱਲ ਕਹੀ। 44% ਜੰਗਲ ਕਮਾਊ ਮੰਡਲ ਦੀ ਅੱਗ ਦੀ ਚਪੇਟ ਵਿੱਚ ਨੇ। 910 ਘਟਨਾਵਾਂ ਜੰਗਲ ਵਿੱਚ ਅੱਗ ਦੀਆਂ ਵਾਪਰੀਆਂ, ਜੋ 1 ਨਵੰਬਰ ਤੱਕ ਸੀ। 1145 ਹੈਕਟੇਅਰ ਜੰਗਲ ਵਿੱਚ ਵਣ ਜਾਇਦਾਦ ਅਤੇ ਜੀਵਾਂ ਨੂੰ ਨੁਕਸਾਨ ਪਹੁੰਚਿਆ ਹੈ। 90% ਅੱਗ ਲੱਗਣ ਦੀਆਂ ਘਟਨਾਵਾਂ ਦੇ ਪਿੱਛੇ ਆਮ ਲੋਕ ਨੇ। ਜੰਗਲ ਦੀ ਅੱਗ 'ਤੇ ਸੁਪਰੀਮ ਕੋਰਟ ਵਿੱਚ ਕੱਲ੍ਹ ਸੁਣਵਾਈ ਹੋਏਗੀ। ਭਾਰਤ ਵਾਸੀ ਸੁਨੀਤਾ ਵਿਲੀਅਮ 58 ਸਾਲ ਦੀ ਉਮਰ ਵਿੱਚ ਬਤੌਰ ਪਾਇਲਟ ਤੀਜੀ ਵਾਰ ਸਪੇਸ ਦੀ ਉਡਾਨ ਭਰਨ ਲਈ ਤਿਆਰ ਹੈ। ਉਹ ਬੋਇੰਗ ਦੇ ਸਟਾਰਲਾਈਨਰ ਸਪੇਸਸ਼ਿਪ ਤੋਂ ਉਡਾਨ ਭਰੇਗੀ। ਸੁਨੀਤਾ ਨੇ ਆਖਿਆ ਕਿ ਅਸੀਂ ਸਾਰੇ ਤਿਆਰ ਹੈ। ਉਹਨਾਂ ਆਖਿਆ ਕਿ ਸਾਡੇ ਦੋਸਤਾਂ ਨੇ ਇਸ ਦੇ ਬਾਰੇ ਵਿੱਚ ਸੁਣਿਆ, ਉਹ ਖੁਸ਼ ਹੈ ਕਿ ਅਸੀਂ ਇਸ ਦਾ ਹਿੱਸਾ ਹੈ। ਉਹਨਾਂ ਆਖਿਆ ਕਿ ਜਦੋਂ ਮੈਂ ਅੰਤਰਰਾਸ਼ਟਰੀ ਅੰਤਰਿਮ ਸਟੇਸ਼ਨ ਪਹੁੰਚ ਜਾਵਾਂਗੀ ਤਾਂ ਉਹ ਘਰ ਵਾਪਸ ਵਰਗਾ ਹੋਏਗਾ। ਸੁਨੀਤਾ ਨੇ ਪਹਿਲੀ ਵਾਰ 2006 ਅਤੇ ਦੂਜੀ ਵਾਰ 2012 ਵਿੱਚ ਉਡਾਨ ਭਰੀ ਸੀ। ਅੱਜ 7 ਮਈ ਨੂੰ ਵੋਟਾਂ ਦਾ ਤੀਜਾ ਗੇੜਾ ਹੈ। ਇਸ ਦੇ ਬਾਅਦ 4 ਗੇੜਾਂ ਦੀਆਂ ਵੋਟਾਂ ਬਾਕੀ ਨੇ। ਚੋਣ ਪ੍ਰਚਾਰ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ। ਸਾਰੇ ਪਾਰਟੀ ਨੇਤਾ ਇੱਕ ਦੂਜੇ ਨੂੰ ਘੇਰਨ ਦਾ ਯਤਨ ਕਰ ਰਹੇ ਨੇ। ਇੱਕ ਦੂਜੇ 'ਤੇ ਦੂਸ਼ਣਬਾਜ਼ੀ ਦੀ ਖੇਡ ਜਾਰੀ ਹੈ। ਹਾਲਾਂਕਿ ਆਮ ਲੋਕਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਚੋਣਾਂ ਦੌਰਾਨ ਆਗੂ ਮੁੱਦਿਆਂ ਦੀ ਗੱਲ ਕਰਨ, ਕੰਮ ਦੀ ਚਰਚਾ ਕਰਨ, ਦੇਸ਼ ਦੇ ਭਵਿੱਖ ਦੀ ਝਲਕ ਦਿਖਾਉਣ। ਲੇਕਿਨ ਅਜਿਹਾ ਲੱਗ ਰਿਹਾ ਕਿ ਹੁਣ ਜ਼ਿਆਦਾਤਰ ਚੋਣਾਂ ਵਿੱਚ ਜਨਹਿਤ ਦੇ ਮੁੱਦੇ ਇਹ ਚੁੱਕਦੇ ਨਹੀਂ, ਲੈ ਦੇ ਕੇ ਧਰਮ ਅਤੇ ਜਾਤੀ ਦੀਆਂ ਗੱਲਾਂ ਵੀ ਹਾਵੀ ਹੋ ਰਹੀਆਂ, ਜੋ ਕਿਸੇ ਵੀ ਲੋਕਤੰਤਰ ਦੀ ਬਿਹਤਰੀ ਦੇ ਲਿਹਾਜ਼ ਨਾਲ ਚੰਗੀ ਤਸਵੀਰ ਨਹੀਂ ਹੋ ਸਕਦੀਆਂ। ਇਸ ਵਾਰ ਦੀਆਂ ਆਮ ਚੋਣਾਂ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਖੁੱਲ੍ਹੇ ਤੌਰ 'ਤੇ ਕਾਂਗਰਸ ਅਤੇ ਮੁਸਲਿਮ ਵਖਰੇਵੇ ਕਰਨ ਦਾ ਦੋਸ਼ ਲਾ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਕਾਂਗਰਸ OBC ਦਾ ਰਾਖਵਾਂਕਰਨ ਘਟਾ ਕੇ ਮੁਸਲਿਮ ਭਾਈਚਾਰੇ ਨੂੰ ਦੇ ਸਕਦੀ ਹੈ, ਉੱਧਰ ਕਾਂਗਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਭਾਜਪਾ ਰਾਖਵਾਂਕਰਨ ਅਤੇ ਸੰਵਿਧਾਨ ਦੋਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਨੇ। ਉਹਨਾਂ ਦੇ ਮੁਤਾਬਕ ਫਿਰ ਤੋਂ ਭਾਜਪਾ ਸਰਕਾਰ ਬਣਦਿਆਂ ਦੇਸ਼ ਦਾ ਸੰਵਿਧਾਨ ਬਦਲ ਦਿੱਤਾ ਜਾਏਗਾ। ਇਹ ਸਿਰਫ ਦਾਅਵੇ ਦੂਸ਼ਣਬਾਜ਼ੀ ਹੋ ਰਹੀ ਹੈ। ਕਾਂਗਰਸ 'ਤੇ ਇਹ ਦੋਸ਼ ਵੀ ਲਗਾਇਆ ਜਾ ਰਿਹਾ ਕਿ ਜੇਕਰ ਉਸ ਦੀ ਸਰਕਾਰ ਬਣੀ ਤਾਂ ਉਹ ਲੋਕਾਂ ਤੋਂ ਵਿਰਾਸਤੀ ਟੈਕਸ ਵਸੂਲ ਕਰੇਗੀ ਅਤੇ ਉਹਨਾਂ ਦੇ ਮੰਗਲ ਸੂਤਰ ਤੱਕ ਹੜੱਪ ਕਰ ਲਏਗੀ। ਜਦਕਿ ਉਸ ਦੇ ਵਿਰੋਧ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਭਾਜਪਾ ਨੇ ਤਾਂ ਹਾਲੇ ਵੀ ਲੋਕਾਂ ਨੂੰ ਗਰੀਬ ਬਣਾ ਦਿੱਤਾ। ਇਹਨਾਂ ਮੁੱਦਿਆਂ ਵਿਚਕਾਰ ਭਗਵਾਨ ਰਾਮ ਨੂੰ ਵੀ ਸ਼ਾਮਲ ਕਰ ਲਿਆ ਅਤੇ ਲੋਕਾਂ ਨੂੰ ਇਹ ਕਹਿ ਕੇ ਜੋਸ਼ ਭਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਭਗਵਾਨ ਰਾਮ ਨੂੰ ਲਿਆਉਣ ਵਾਲਿਆਂ ਨੂੰ ਜਿਤਾਇਆ ਜਾਏਗਾ ਅਤੇ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਦੂਰ ਰਹਿਣ ਵਾਲਿਆਂ ਨੂੰ ਹਰਾਇਆ ਜਾਏਗਾ। ਹਾਲਾਂਕਿ ਕਦੇ ਕਦੇ ਵਿਕਾਸ ਦੇ ਦਾਅਵੇ ਵਾਅਦਿਆਂ ਨੂੰ ਲੈ ਕੇ ਵੀ ਆਵਾਜ਼ ਉਠਾਈ ਜਾਂਦੀ ਹੈ, ਪਰੰਤੂ ਜਿੰਨਾ ਮਹੱਤਵ ਜਾਤ ਧਰਮ ਦੇ ਮੁੱਦੇ ਨੂੰ ਦਿੱਤਾ ਜਾ ਰਿਹਾ ਉਨਾ ਬਾਕੀਆਂ ਨੂੰ ਨਹੀਂ ਮਿਲ ਰਿਹਾ। ਚੋਣਾਂ ਵਿੱਚ ਉਸੇ ਪਾਰਟੀ ਦੀ ਜਿੱਤ ਮਿਲੇਗੀ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਛੂ ਪਾਏਗਾ। ਇਸ ਲਈ ਇਸ ਵਾਰ ਦੀਆਂ ਚੋਣਾਂ ਵਿੱਚ ਵੀ ਆਪੋ ਆਪਣੇ ਤਰੀਕੇ ਨਾਲ ਭਾਵਨਾਤਮਕ ਮੁੱਦੇ ਉਠਾਏ ਜਾ ਰਹੇ ਹਨ, ਲੇਕਿਨ ਅਜਿਹਾ ਲੱਗਦਾ ਹੈ ਕਿ ਭਾਵਨਾਤਮਕ ਮੁੱਦਿਆਂ ਦੇ ਰੌਲੇ ਰੱਪੇ ਵਿੱਚ ਜ਼ਰੂਰੀ ਮੁੱਦੇ ਗਾਇਬ ਹੋ ਗਏ। ਬੇਸ਼ੱਕ ਹਰ ਰਾਜਨੀਤਿਕ ਪਾਰਟੀ ਇਹ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਚੋਣਾਂ ਜਿੱਤ ਜਾਣ, ਲੇਕਿਨ ਵੋਟਰਾਂ ਨੂੰ ਜਾਗਰੂਕ ਕਰਨਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ। ਵਾਜਬ ਮੁੱਦਿਆਂ 'ਤੇ ਸਾਰੀਆਂ ਪਾਰਟੀਆਂ ਚੋਣਾਂ ਲੜਨਗੀਆਂ ਤਾਂ ਸਾਡਾ ਲੋਕਤੰਤਰ ਵੀ ਸਮ੍ਰਿੱਧ ਅਤੇ ਪਰਿਪੱਕ ਹੋ ਸਕੇਗਾ। ਦੂਜਾ, ਸਿਆਸਤ ਵਿੱਚ ਦਲ ਬਦਲੀਆਂ ਦਾ ਖੇਡ ਪੁਰਾਣਾ ਹੈ। ਦੋਸ਼ ਲੱਗਦਾ ਹੈ ਕਿ ਦੇਸ਼ ਵਿੱਚ 2014 ਤੋਂ ਬਾਅਦ ਦਲ ਬਦਲਣਾ ਆਮ ਗੱਲ ਹੋ ਗਈ। ਹਾਲਾਂਕਿ ਅੰਕੜਿਆਂ 'ਤੇ ਗੌਰ ਕਰੀਏ ਤਾਂ ਰਾਜਨੀਤੀ ਵਿੱਚ ਦਲ ਬਦਲੂ ਹਮੇਸ਼ਾ ਹਾਵੀ ਰਹੇ ਨੇ। ਚੋਣ ਸੰਭਾਵਨਾ ਅਨੁਸਾਰ ਉਹਨਾਂ ਨੂੰ ਪੂਰਾ ਮੌਕਾ ਵੀ ਦਿੱਤਾ ਗਿਆ। ਸੈਂਟਰ ਫਾਰ ਪੋਲੀਟੀਕਲ ਡਾਟਾ ਡੇਟਾਬੇਸ ਅਤੇ ਸਮਾਚਾਰ ਖਬਰਾਂ ਤੋਂ ਭਾਜਪਾ ਅਤੇ ਕਾਂਗਰਸ ਦੇ ਦਲ ਬਦਲੂ ਉਮੀਦਵਾਰ ਨੇ 3 ਮਈ ਤੱਕ ਐਲਾਨੀ ਜਾਂਚ ਵਿੱਚ ਪਤਾ ਲੱਗਦਾ ਕਿ ਭਾਜਪਾ ਦੇ 438 ਉਮੀਦਵਾਰਾਂ ਵਿੱਚੋਂ 135 ਉਮੀਦਵਾਰ ਦਲ ਬਦਲੂ ਉਮੀਦਵਾਰ ਨੇ, ਜਿਨ੍ਹਾਂ ਵਿੱਚ 100 ਉਮੀਦਵਾਰ 2014 ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਹੋਏ। ਕਾਂਗਰਸ ਦੇ ਉਮੀਦਵਾਰਾਂ ਵਿੱਚ ਦਲ ਬਦਲੂ ਦਾ ਅਨੁਪਾਤ ਘੱਟ ਹੈ। ਉਸ ਦੇ 327 ਉਮੀਦਵਾਰਾਂ ਵਿੱਚੋਂ 62 ਦਲ ਬਦਲੂ ਨੇ, ਜਿਨ੍ਹਾਂ ਵਿੱਚ 55 ਉਮੀਦਵਾਰ 2014 ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਹੋਏ। ਇਹ ਅੰਕੜਾ ਇਹ ਵੀ ਦਰਸਾਉਂਦਾ ਹੈ ਕਿ ਦਲ ਬਦਲੂ ਭਾਜਪਾ ਅਤੇ ਕਾਂਗਰਸ ਅਤੇ ਕਾਂਗਰਸ ਤੋਂ ਭਾਜਪਾ ਵੱਲ ਆਉਂਦੇ ਜਾਂਦੇ ਰਹੇ। ਭਾਜਪਾ ਦੇ 43 ਦਲ ਬਦਲੂ ਪਹਿਲਾਂ ਕਾਂਗਰਸ ਦੇ ਮੈਂਬਰ ਸਨ। ਇਸੇ ਤਰ੍ਹਾਂ ਕਾਂਗਰਸ ਲਈ ਦਲ ਬਦਲੂਆਂ ਨੂੰ ਸਭ ਤੋਂ ਵੱਡਾ ਸਰੋਤ ਭਾਜਪਾ ਹੈ, ਜਿਸ ਵਿੱਚ ਪਾਰਟੀ ਤੋਂ 22 ਮੈਂਬਰ ਪਾਰਲੀਮੈਂਟ ਆਏ। ਇਹ ਗਿਣਤੀ ਇਹ ਵੀ ਦਰਸਾਉਂਦੀ ਹੈ ਕਿ ਭਾਜਪਾ ਅਤੇ ਕਾਂਗਰਸ ਦੋਨਾਂ ਵਿੱਚ ਜ਼ਿਆਦਾਤਰ ਪਾਰਟੀਆਂ ਇਹਨਾਂ ਦੋਨਾਂ ਵਿੱਚੋਂ ਛੋਟੀਆਂ ਪਾਰਟੀਆਂ ਵਿੱਚ ਆਉਂਦੇ ਹੈ। ਇਹਨਾਂ ਚੋਣਾਂ ਵਿੱਚ ਵੀ ਕਈ ਮਾਮਲੇ ਸਾਹਮਣੇ ਆਏ ਨੇ। ਦਲ ਬਦਲ ਕੇ ਆਏ ਉਮੀਦਵਾਰਾਂ ਦੀ ਕਿਸਮਤ ਉਸ ਪਾਰਟੀ ਦੀ ਕਿਸਮਤ ਨਾਲ ਜੁੜੀ ਹੁੰਦੀ ਹੈ ਜਿਸ ਵਿੱਚ ਉਹ ਸ਼ਾਮਲ ਹੋ ਰਹੇ ਹੁੰਦੇ ਹੈ। 1984 ਤੱਕ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਦਲ ਬਦਲੂ ਉਮੀਦਵਾਰਾਂ ਨੂੰ ਜਿੱਤਣ ਦੀ ਸੰਭਾਵਨਾ ਔਸਤ ਦਲ ਬਦਲੂ ਉਮੀਦਵਾਰ ਦੀ ਤੁਲਨਾ ਤੋਂ ਕਿਤੇ ਜ਼ਿਆਦਾ ਸੀ। 1980 ਦੇ ਦਹਾਕੇ ਵਿੱਚ ਜਦੋਂ ਪਾਰਟੀ ਦੇ ਪ੍ਰਦਰਸ਼ਨ ਵਿੱਚ ਗਿਰਾਵਟ ਆਈ ਤਾਂ ਕਾਂਗਰਸ ਵਿੱਚੋਂ ਦਲ ਬਦਲ ਕੇ ਆਉਣ ਵਾਲੇ ਨੇਤਾਵਾਂ ਦੀ ਜਿੱਤ ਦੀ ਸੰਭਾਵਨਾ ਵੀ ਘੱਟ ਹੋ ਗਈ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਐਸੇ ਉਮੀਦਵਾਰਾਂ ਨੇ 1990 ਦੇ ਦਹਾਕੇ ਵਿੱਚ ਔਸਤਨ ਦਲ ਬਦਲ ਕੇ ਆਉਣ ਵਾਲੇ ਨੇਤਾਵਾਂ ਦੀ ਤੁਲਨਾ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਜਪਾ ਨੇ 2019 ਵਿੱਚ ਕਾਂਗਰਸ ਦੇ ਮੁਕਾਬਲੇ ਘੱਟ ਪਾਰਟੀਆਂ ਬਦਲ ਕੇ ਆਏ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਅਤੇ 2014 ਵਿੱਚ ਉਹ ਕਾਂਗਰਸ ਤੋਂ ਅੱਗੇ ਸੀ। ਪੁੰਛ ਵਿੱਚ ਏਅਰਫੋਰਸ 'ਤੇ ਹੋਏ ਦਹਿਸ਼ਤਗਰਦੀ ਹਮਲੇ ਨੂੰ ਲੈ ਕੇ ਹੋ ਰਹੀ ਸਿਆਸਤ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਹਨਾਂ ਆਖਿਆ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਫੌਜ ਅਤੇ ਸਰਹੱਦ ਦੇ ਜਵਾਨਾਂ 'ਤੇ ਹਲਕੀ ਬਿਆਨਬਾਜ਼ੀ ਤੋਂ ਬਾਝ ਆਉਣਾ ਚਾਹੀਦਾ ਹੈ। ਕਾਂਗਰਸ ਅਤੇ RJD ਦੇ ਕੁਝ ਨੇਤਾਵਾਂ ਨੇ ਇਸ ਨੂੰ ਦਹਿਸ਼ਤਗਰਦੀ ਹਮਲੇ ਨੂੰ ਪੁਲਵਾਮਾ ਅਟੈਕ ਨਾਲ ਜੋੜਦਿਆਂ ਬੀਜੇਪੀ ਤੇ ਇਸ ਦਾ ਸਿਆਸੀ ਫਾਇਦਾ ਉਠਾਉਣ ਦਾ ਦੋਸ਼ ਲਾਇਆ ਹੈ। ਫਾਰੂਕ ਅਬਦੁੱਲਾ ਦੇ ਬਿਆਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਬੇਕਾਰ ਬਿਆਨਬਾਜ਼ੀ ਤੋਂ ਇਹ ਨੇਤਾ ਬਚਨ। ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ 'ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਗਲੀਆਂ ਆਮ ਚੋਣਾਂ ਦੇ ਨਾਲ ਹੀ ਸੂਬੇ ਦੀਆਂ ਚੋਣਾਂ ਵੀ ਨੇ ਅਤੇ ਇਸ ਵਿੱਚ 2027 ਦੀਆਂ ਯੂਪੀ ਚੋਣਾਂ ਵੀ ਪ੍ਰਭਾਵਿਤ ਹੋਣਗੀਆਂ, ਉਹਨਾਂ ਆਖਿਆ ਕਿ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਅਗਲੀ ਵਾਰ ਸਾਰੀਆਂ ਚੋਣਾਂ ਇਕੱਠੀਆਂ ਹੋਣ ਅਤੇ ਸਾਡੀ ਸਰਕਾਰ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਵਚਨਬੱਧ ਹੈ ਅਤੇ ਇਹਨਾਂ ਦੇ ਲਈ ਸਾਰੇ ਲੋਕਾਂ ਦੀ ਸਹਿਮਤੀ ਨਾਲ ਇਸ ਨੂੰ ਲਾਗੂ ਕਰਨਾ ਚਾਹੁੰਦੀ ਹੈ। ਯੂਪੀ ਨੂੰ ਲੈ ਕੇ ਕੀ ਹੋਏਗਾ ਇਸ ਬਾਰੇ ਉਹਨਾਂ ਆਖਿਆ ਕਿ ਹਾਲੇ ਦੱਸਣਾ ਮੁਸ਼ਕਲ ਹੈ, ਜੋ ਵੀ ਹੋਏਗਾ ਸਾਰਿਆਂ ਦੀ ਸਹਿਮਤੀ ਨਾਲ ਕਰਾਂਗੇ। ਆਂਧਰਾ, ਤੇਲੰਗਾਨਾ ਅਤੇ ਕਰਨਾਟਕ ਵਿੱਚ ਵੀ ਉਹਨਾਂ ਆਖਿਆ ਕਿ ਸਾਡੀਆਂ ਸੀਟਾਂ ਵਧਣਗੀਆਂ, ਇਹ ਸਥਿਤੀ ਮਹਾਰਾਸ਼ਟਰ ਵਿੱਚ ਵੀ ਹੋਣ ਵਾਲੀ ਹੈ। ਰਾਹੁਲ ਗਾਂਧੀ ਦੇ ਰਾਏਬਰੇਲੀ ਤੋਂ ਲੜਨ ਸੰਬੰਧੀ ਉਹਨਾਂ ਆਖਿਆ ਕਿ ਉਹ ਅਮੇਠੀ ਤੋਂ ਲੜਦੇ ਸਨ, ਉੱਥੇ ਉਹਨਾਂ ਨੂੰ ਰਣ ਨਹੀਂ ਸੀ ਛੱਡਣਾ ਚਾਹੀਦਾ, ਰਣ ਛੱਡਣ ਵਾਲਿਆਂ ਦਾ ਕੀ ਹੁੰਦਾ। ਉਹਨਾਂ ਆਖਿਆ ਕਿ ਮੈਂ ਇਹ ਬਿਲਕੁਲ ਨਹੀਂ ਕਹਾਂਗਾ। ਸਰੀਰ ਨੂੰ ਝੁਲਸਾਉਣ ਵਾਲੀ ਗਰਮੀ ਸ਼ੁਰੂ ਹੋ ਚੁੱਕੀ ਹੈ। ਲੋਕ ਘਰਾਂ ਤੋਂ ਬਾਹਰ ਐਸੀ ਜਗ੍ਹਾ 'ਤੇ ਜਾਣਾ ਚਾਹੁੰਦੇ ਆ ਜਿੱਥੇ ਉਹਨਾਂ ਨੂੰ ਘਰ ਵਰਗੀਆਂ ਸਾਰੀਆਂ ਸੁਵਿਧਾਵਾਂ ਮਿਲਣ। ਅਜੇ ਵਿੱਚ ਪਹਾੜਾਂ 'ਤੇ ਪ੍ਰਾਈਵੇਟ ਵਿਲਾ ਅਤੇ ਹੌਲੀਡੇ ਹੋਮ ਦੀ ਬੁਕਿੰਗ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇਸੇ ਗਰਮੀ ਵਿੱਚ ਇਹ ਡਿਮਾਂਡ ਲੰਬੇ ਸਮੇਂ ਤੱਕ ਜਾਰੀ ਰਹਿਣ ਵਾਲੀ ਹੈ। ਇਹਨਾਂ ਵਿੱਚ ਸੈਲੀਬ੍ਰਿਟੀ ਕਸਟਮਰ ਵੀ ਸ਼ਾਮਲ ਨੇ ਜੋ ਗਰਮੀ ਵਿੱਚ ਸਕੂਨ ਨਾਲ ਰਹਿਣਾ ਚਾਹੁੰਦੇ ਨੇ। ਵਿਲਾ ਅਤੇ ਬੰਗਲਾ ਕਿਰਾਏ 'ਤੇ ਲੈਣ ਵਾਲੀਆਂ ਕੰਪਨੀਆਂ ਦੇ ਆਗੂਆਂ ਦਾ ਕਹਿਣਾ ਕਿ ਉੱਤਰ ਭਾਰਤ ਵਿੱਚ ਪਹਾੜਾਂ 'ਤੇ ਉਹਨਾਂ ਦੀ ਪ੍ਰਾਪਰਟੀ ਮਈ ਤੋਂ ਅੱਗੇ ਲਈ ਬੁੱਕ ਹੋ ਚੁੱਕੀ ਹੈ। ਦੱਖਣ ਭਾਰਤ ਵਿੱਚ ਹਿਲ ਸਟੇਸ਼ਨ ਵਿੱਚ 80% ਤੋਂ ਜ਼ਿਆਦਾ ਦੀ ਬੁਕਿੰਗ ਨੇ। ਕੰਪਨੀ ਨੂੰ ਕਸ਼ਮੀਰ, ਮਨਾਲੀ, ਸ਼ਿਮਲਾ, ਕਸੌਲੀ, ਮਸੂਰੀ ਵਿੱਚ ਪ੍ਰਾਪਰਟੀ ਹੈ। ਗਾਹਕਾਂ ਤੋਂ ਬਾਲੀਵੁੱਡ ਅਭਿਨੇਤਾ, ਸਟਾਰਟਅਪ ਸੰਸਥਾਪਕ ਅਤੇ ਉਬਰ ਵਰਗੀਆਂ ਫਰਮਾਂ ਦੇ CEO ਇਸ ਵਿੱਚ ਸ਼ਾਮਲ ਨੇ। ਪਹਾੜਾਂ 'ਤੇ ਹਰ ਜਗ੍ਹਾ 'ਤੇ ਅਜਿਹੀ ਬੁਕਿੰਗ ਹੋ ਰਹੀ ਹੈ। ਅਜੇ ਵਿੱਚ ਗਾਹਕਾਂ ਤੋਂ ਵੱਧ ਘਰਾਂ ਵਿੱਚ ਏਅਰ ਕੰਡੀਸ਼ਨ ਲਾਉਣ ਦੀ ਐਪਲੀਕੇਸ਼ਨਾਂ ਵੀ ਮਿਲ ਰਹੀਆਂ, ਜਿਨ੍ਹਾਂ ਨੇ ਆਮ ਤੌਰ 'ਤੇ ਇਹਨਾਂ ਦੀ ਜ਼ਰੂਰਤ ਨਹੀਂ ਹੁੰਦੀ। ਪਿਛਲੇ 1 ਸਾਲ ਵਿੱਚ ਇਹ ਵੱਡਾ ਬਦਲਾਅ ਹੈ। ਊਟੀ, ਮਨਾਲੀ ਅਤੇ ਕਸੌਲੀ ਵਰਗੀ ਜਗ੍ਹਾ ਦਾ ਏਅਰ ਕੰਡੀਸ਼ਨਰ ਦੀ ਜ਼ਰੂਰਤ ਨਹੀਂ, ਹਾਲਾਂਕਿ ਉੱਥੇ ਇਹਨਾਂ ਲੋੜਾਂ ਨੂੰ ਪੂਰੇ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਵੱਖ ਵੱਖ ਕੰਪਨੀਆਂ ਦੇ ਜੋ ਟੂਰਿਜ਼ਮ ਦਾ ਕੰਮ ਕਰਨੀਆਂ, ਉਹਨਾਂ ਦਾ ਕਹਿਣਾ ਕਿ ਲੋਕਾਂ ਵਿਚਕਾਰ ਵਿਲਾ ਸਭ ਤੋਂ ਜ਼ਿਆਦਾ ਪਸੰਦੀਦਾ ਬਣੇ ਹੋਏ ਨੇ। ਗੋਆ ਵਿੱਚ ਵਿਲਾ ਬੁਕਿੰਗ ਵਿੱਚ ਸਭ ਤੋਂ ਜ਼ਿਆਦਾ ਵਾਧਾ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਅਲੀਬਾਗ ਦਾ ਦੂਜੇ ਨੰਬਰ 'ਤੇ ਸਥਾਨ ਹੈ। ਅਮਰੀਕਾ ਤੋਂ ਛੁੱਟੀਆਂ ਮਨਾਉਣ ਭਾਰਤ ਆਉਣ ਵਾਲੇ ਕਈ ਲੋਕ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਇਹਨਾਂ ਜਗ੍ਹਾ 'ਤੇ ਜਾਣਾ ਚਾਹੁੰਦੇ ਨੇ। ਉੱਤਰਾਖੰਡ, ਮਹਾਬਲੇਸ਼ਵਰ ਅਤੇ ਮੈਥਰੋਨ ਵਿੱਚ ਹੋਮਸਟੇ ਅਤੇ ਵਿਲਾ ਦੀ ਸ਼ਾਨਦਾਰ ਮੰਗ ਹੈ। ਇਹਨਾਂ ਗਰਮੀਆਂ ਵਿੱਚ ਭਾਰਤੀਆਂ ਵਿੱਚ ਵਿਦੇਸ਼ ਜਾਣ ਦੀ ਵੀ ਇੱਛਾ ਦਿਖ ਰਹੀ ਹੈ। ਇੰਟਰਨੈਸ਼ਨਲ ਡੈਸਟੀਨੇਸ਼ਨ ਵਿੱਚ ਟੋਕੀਓ, ਰੋਮ ਅਤੇ ਫਰੈਂਕਫਰਟ ਸ਼ਾਮਲ ਹੈ, ਜਿਨ੍ਹਾਂ ਦੀ ਸਰਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।